ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪੰਜਵਾ। ਕਬਹੂ ਹਰ ਸਿਓ ਚੀਤ ਨਾ ਲਾਇਓ, ਧੰਦਾ ਕਰਤ ਬਿਹਾਨੀ ਆਉਦਹਿ, ਗੁਣ ਨਿਧ ਨਾਮ ਨਾ ਗਾਇਓ। ਕਬਹੂ ਹਰ ਸਿਓ ਚੀਤ ਨਾ ਲਾਇਓ, ਧੰਦਾ ਕਰਤ ਬਿਹਾਨੀ ਆਉਦਹਿ, ਗੁਣ ਨਿਧ ਨਾਮ ਨਾ ਗਾਇਓ। ਰਹਾਉ ਕੌਡੀ ਕੌਡੀ ਜੋਰਤ ਕਪਟੇ, ਅਨਕ ਜੁਗਤ ਕਰ ਧਾਇਓ। ਬਿਸਰਤ ਪ੍ਰਭ ਕੀਤੇ ਦੁਖ ਗਨੀਐ, ਮਹਾ ਮੋਹਨੀ ਖਾਇਓ। ਕਰਹੋ ਅਨੁਗ੍ਰਹ ਸੁਆਮੀ ਮੇਰੇ, ਗਨਹੋ ਨਾ ਮੋਹਿ ਕਮਾਇਓ। ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ, ਨਾਨਕ ਹਰ ਸ਼ਰਣਾਇਓ। ਕਰਹੋ ਅਨੁਗ੍ਰਹ ਸੁਆਮੀ ਮੇਰੇ, ਗਨਹੋ ਨਾ ਮੋਹਿ ਕਮਾਇਓ। ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ, ਨਾਨਕ ਹਰ ਸ਼ਰਣਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਵਰ ਛਤਰ ਤਖਤ ਦੇ ਮਾਲਕ, ਜੋਗੋ ਜੋਗ ਅਟਲ ਪੋਥੀ ਪਰਮੇਸ਼ਰ ਕਾ ਥਾਂ। ਵਾਹ ਵਾਹ ਬਾਣੀ ਨੰਕਾਰ ਹੈ ਜਿਸ ਜੇਵੜੇ ਅਵਰ ਨਾ ਕੋਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੋਤ ਸਰੂਪ ਸਤਿਗੁਰੂ। ਪਾਤਸ਼ਾਹ ਨੇ ਅੰਮ੍ਰਿਤ ਵੇਲੇ ਜੋ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਦੀ ਬਖਸ਼ਿਸ਼ ਕੀਤੀ ਹੈ, ਹੁਕਮ ਸੁਣਿਆ ਹੈ, ਪਰ ਹੁਕਮ ਨੂੰ ਵਿਚਾਰਨ ਵਾਸਤੇ ਇਸ ਸਥਾਨ ਤੇ ਬੈਠੇ ਹਾਂ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਪਾਤਸ਼ਾਹ, ਇਸ ਹੁਕਮ ਬਾਰੇ ਸਾਨੂੰ ਸੋਝੀ ਵੀ ਬਖਸ਼ੋ। ਹੁਕਮ ਸਾਡਾ ਕਰਮ ਤਾਂ ਹੀ ਬਣੇਗਾ ਕਿ ਪਹਿਲੋਂ ਅਸੀਂ ਸਮਝ ਲਈਏ, ਸੋਝੀ ਸਾਨੂੰ ਮਿਲੇ। ਆਓ ਸਰਵਨ ਕਰੋ ਸਤਿਗੁਰਾਂ ਜੋ ਬਖਸ਼ਿਸ਼ ਕੀਤੀ ਹੈ। ਇੱਕ ਇੱਕ ਪੰਕਤੀ ਨੂੰ ਅਸੀਂ ਵਿਚਾਰੀਏ, ਬੜੇ ਧਿਆਨ ਨਾਲ ਵਿਚਾਰੀਏ, ਹਜ਼ਾਰਾਂ ਵਾਰੀ ਸੁਣ ਲਈਏ, ਸੁਣ ਕੇ ਸਮਝ ਜਾਈਏ, ਜੇ ਮੰਨ ਲਈਏ ਤੇ ਚੰਗੇ ਭਾਗ। ਸਰਵਨ ਕਰੋ ਜੀ, ਇੱਕ ਵਾਰ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪੰਜਵਾ।
ਰਾਗ ਦਾ ਨਾਮ ਹੈ ਗੂਜਰੀ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਹਾਂਜੀ,
ਕਬਹੂ ਹਰ ਸਿਓ ਚੀਤ ਨਾ ਲਾਇਓ।
ਪਰਮਾਤਮਾ ਨੇ ਚਿੱਤ ਦਿੱਤਾ ਸੀ ਸਾਨੂੰ, ਚਿੱਤ ਨਾਲ ਅਸੀਂ ਚੇਤੇ ਕਰਨਾ ਹੈ, ਲਾਉਣਾ ਕੀ ਹੈ, ਚੇਤੇ ਕਰਨਾ। ਚਿੱਤ ਵੈਸੇ ਬਹੁ ਅਰਥਕ ਸ਼ਬਦ ਹੋ ਗਿਆ, ਪਰ ਜਿਹੜਾ ਅਰਥ ਢੁੱਕਦਾ ਹੋਵੇ ਉਹ ਵੇਖਣਾ ਹੁੰਦਾ ਹੈ। ਕਦੀ ਵੀ ਕਿਸੇ ਵੇਲੇ ਵੀ ਪਰਮਾਤਮਾ ਨਾਲ ਚਿੱਤ ਨਹੀਂ ਜੋੜਿਆ। ਹੁਣ ਪਹਿਲੀ ਗੱਲ, ਚਿੱਤ ਹੈ ਕਿ ਕਹਿਤੇ ਦਿੰਦੇ ਹਾਂ, ਚਿੱਤ ਨਹੀਂ ਜੋੜਿਆ। ਸਾਡੇ ਬਾਹਰ ਜੋ ਹੈ ਇਹ ਤਾਂ ਸਾਨੂੰ ਦਿਸਦਾ, ਲੇਕਿਨ ਜੋ ਅੰਦਰ ਵਰਤ ਰਿਹਾ, ਅੰਦਰ ਦੀ ਮਸ਼ੀਨਰੀ ਕੰਮ ਕਰ ਰਹੀ ਹੈ, ਉਹ ਨਹੀਂ ਦਿਸਦਾ। ਸਰੀਰ ਵੀ ਨਹੀਂ ਸਾਨੂੰ ਤਾਂ ਦਿਸਦਾ। ਦਿਲ ਬਾਰੇ ਵੀ ਡਾਕਟਰ ਦੱਸਦਾ ਕਿ ਤੇਰਾ ਹਾਰਟ ਜਿਹੜਾ ਹੈ ਇਹਦੀ ਇਸ ਵੇਲੇ ਕੀ ਹਾਲਤ ਹੈ, ਤੇਰੇ ਬਾਕੀ ਸਰੀਰ ਦੇ ਅੰਗ ਜਿਹੜੇ ਨੇ ਅੰਦਰ ਜਿਹੜੇ ਨੇ ਉਹ ਨਹੀਂ ਦਿਸਦੇ, ਮਨ ਤਾਂ ਬਿਲਕੁਲ ਹੀ ਨਹੀਂ ਦਿਸਦਾ। ਮਨ ਐਸਾ ਭੀਤਰੀ ਇੰਦਰਾ ਹੈ, ਇਹ ਅੰਤਸ਼ਕਰਨ, ਇਹ ਸਾਡਾ ਮਨ ਇੱਕ ਸ਼ਕਤੀ ਹੈ, ਔਰ ਬਹੁਤ ਵੱਡੀ ਸ਼ਕਤੀ ਹੈ। ਸਾਨੂੰ ਮਨੁਸ਼ ਕਿਉਂ ਕਿਹਾ ਗਿਆ? ਮਨ ਕਰਕੇ। ਪਸ਼ੂ ਨੂੰ ਪਸ਼ੂ ਕਿਉਂ ਕਿਹਾ ਗਿਆ? ਪਿਛੜ ਗਿਆ ਔਰ ਪਾਸ਼ ਵਿੱਚ ਹੈ, ਵੱਧਾ ਹੋਇਆ ਬੰਧਨ ਵਿੱਚ ਹੈ। ਪਸ਼ੂਆਂ ਨੂੰ ਰੱਸੇ ਪਾ ਕੇ ਬੰਨ ਦਿੰਦੇ ਹਾਂ, ਜੇ ਕਿਤੇ ਉਹਦੇ ਕੋਲ ਮਨ ਹੁੰਦਾ ਤਾਂ ਉਹ ਗੰਢਾਂ ਖੋਲ੍ਹ ਕੇ ਭੱਜ ਜਾਂਦਾ, ਪਰ ਨਹੀਂ, ਉਹਨੂੰ ਆਉਂਦਾ ਨਹੀਂ, ਗੰਢ ਖੋਲ੍ਹਣੀ ਨਹੀਂ ਆਉਂਦੀ। ਪਸ਼ੂ ਹੈ, ਪਾਸ ਕਹਿੰਦੇ ਨੇ ਫਾਹੀ, ਫਾਹੀ ਵਿੱਚ ਹੈ ਪਸ਼ੂ, ਪਿਛੜਿਆ ਹੋਇਆ। ਮਨੁੱਖ ਦੇ ਕੋਲ ਮਨ ਹੈ, ਇਹ ਮਨ ਦੇ ਬਾਰੇ ਤਾਂ ਐਸਾ ਕਿਹਾ ਰੱਬ ਦੇ ਭਗਤਾਂ ਨੇ, ਸਤਿਗੁਰਾਂ ਨੇ, ਇਹ ਸਾਡਾ ਕੰਮ ਕੇਵਲ ਅਤੇ ਕੇਵਲ ਮਨ ਨਾਲ ਹੀ ਹੈ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਦਾ ਸਿੱਧ ਹੋਏ, ਸਿੱਧੀ ਪ੍ਰਾਪਤ ਕਰਨੀ ਹੈ, ਹੋਰ ਕੁਛ ਨਾ ਕਰੋ, ਮਨ ਨੂੰ ਸਾਧ ਲਓ, ਸਫਲਤਾ। ਸਿੱਧੀ ਦਾ ਅਰਥ ਹੈ ਸਫਲਤਾ। ਸਫਲਤਾ ਮਿਲ ਜਾਵੇਗੀ ਜੇ ਮਨ ਸਾਧਿਆ ਜਾਏ। ਸਤਿਗੁਰੂ ਤਾਂ ਕਹਿੰਦੇ ਨੇ ਜਗਤ ਜਿੱਤਣ ਵਾਸਤੇ ਜਿਹੜੇ ਤੁਰੇ ਉਹ ਹਾਰ ਕੇ ਡਿੱਗ ਪੈ। ਜਿੱਤਣਾ ਹੈ ਮਨ ਨੂੰ, ਜਿੱਤ ਲੈ ਜਗਤ ਜਿੱਤਿਆ ਜਾਏਗਾ। ਆਈ ਪੰਥੀ ਸਗਲ ਜਮਾਤੀ, ਮਨ ਜੀਤ ਜਗ ਜੀਤ, ਮਨ ਨੂੰ ਜਿੱਤ। ਮਨ ਬੜੀ ਮਹਾਨ ਸ਼ਕਤੀ ਹੈ, ਇਹ ਕਾਬੂ ਵਿੱਚ ਆ ਜਾਏ, ਮਨ ਬਸ ਆਵੇ, ਨਾਨਕਾ ਜੇ ਪੂਰਨ ਕਿਰਪਾ ਹੋਏ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਦਾ ਸਿੱਧ ਹੋਏ। ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਓ ਨਾ ਕੋਈ। ਇਹ ਮਨ ਸ਼ਕਤੀ, ਜਦੋਂ ਇਹ ਮਨ ਮਾਇਆ ਬਣ ਜਾਂਦਾ, ਕੇਵਲ ਮਾਇਆ ਦੀਆਂ ਗੱਲਾਂ ਕਰਦਾ, ਹੋਰ ਇਹਨੂੰ ਕੋਈ ਗੱਲ ਚੰਗੀ ਨਹੀਂ ਲੱਗਦੀ। ਸਿਓ ਪਰਮਾਤਮਾ ਨਾਲ ਜੁੜ ਜਾਂਦਾ, ਫਿਰ ਕਹਿੰਦਾ ਰੱਬ ਦੀ ਗੱਲ ਕਰੋ, ਹੋਰ ਦੁਨੀਆਂ ਦੀ ਗੱਲ ਮੇਰੇ ਨਾਲ ਕੋਈ ਨਾ ਕਰੋ। ਇਹ ਮਨ ਸ਼ਕਤੀ, ਇਹ ਮਨ ਸਿਓ। ਜਦੋਂ ਤਨ ਨਾਲ ਜੁੜ ਜਾਏ, ਫਿਰ ਸਵੇਰ ਤੋਂ ਸ਼ਾਮ ਤੱਕ ਤਨ ਦੀਆਂ ਗੱਲਾਂ ਹੀ ਕਰਦਾ, ਚੰਗੇ ਪਹਿਲਵਾਨਾਂ ਦੀਆਂ ਗੱਲਾਂ ਕਰੇਗਾ, ਚੰਗੇ ਚੈਂਪੀਅਨ ਉਹਨਾਂ ਦੀਆਂ ਗੱਲਾਂ ਕਰੇਗਾ, ਚੰਗੇ ਸੁੰਦਰ ਬੰਦਿਆਂ ਦੀਆਂ ਗੱਲਾਂ ਕਰੇਗਾ। ਪੰਚ ਤੱਤ ਕਾ ਜੀਉ ਜਦੋਂ ਬਣਦਾ, ਤੇ ਕਹਿੰਦੇ ਨੇ ਇਹ ਮਨ ਲੈ ਜੋ ਮਨ ਰਹੇ, ਇਹ ਨੀਵੀਂ ਅਵਸਥਾ ਨੂੰ ਛੱਡ ਕੇ ਕੋ ਮਨ ਦੀ ਉੱਚੀ ਅਵਸਥਾ ਵਿੱਚ ਚਲਾ ਜਾਏ, ਤੋ ਤੀਨ ਲੋਕ ਕੀ ਬਾਤੇ ਗਏ, ਉਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ। ਮਨ ਇੱਕ ਹੈ, ਕਿਰਿਆ ਚਾਰ ਤਰ੍ਹਾਂ ਦੀ ਕਰਦਾ, ਕਿਹੜੀ? ਮਨ, ਬੁੱਧ, ਚਿੱਤ, ਅਹੂ। ਮਨ ਉਹ ਹੈ ਜੋ ਸੰਕਲਪ ਕਰਦਾ, ਫੁਰਨੇ ਜਿਸ ਵਿੱਚ ਆਉਂਦੇ ਨੇ। ਹੁਣ ਇੱਥੇ ਬੈਠੇ ਹੋ, ਫੁਰਨਾ ਆ ਜਾਏਗਾ, ਹਾਂ ਆਹ ਕੰਮ ਰਹਿੰਦਾ ਸੀ, ਇੱਥੋਂ ਉੱਠ ਕੇ ਉੱਧਰ ਜਾਣਾ, ਕੋਈ ਪਤਾ ਨਹੀਂ ਲੱਗਦਾ। ਬਾਹਰੋਂ ਤੇ ਹੱਥ ਵੀ ਹਿਲਾਓਗੇ ਤੇ ਦਿਸ ਪਵੇਗਾ ਕਿ ਇਸ ਬੰਦੇ ਨੇ ਹੱਥ ਹਿਲਾਇਆ, ਲੇਕਿਨ ਮਨ ਕਿਸ ਦਾ ਹਿੱਲ ਗਿਆ ਇਹ ਨਹੀਂ ਦਿਸਦਾ। ਕੋਈ ਇੱਥੋਂ ਉੱਠ ਕੇ ਬਾਹਰ ਜਾਏ ਸਾਰਿਆਂ ਨੂੰ ਦਿਸੇਗਾ ਕੌਣ ਗਿਆ, ਪਰ ਮਨ ਕਿਹਦਾ ਚਲਾ ਗਿਆ ਇਹ ਕੋਈ ਪਤਾ ਹੀ ਨਹੀਂ ਲੱਗਦਾ। ਇਹ ਗੁਪਤ ਇੰਦਰ ਹੈ, ਪੇਤਰੀ ਇੰਦਰ ਹੈ, ਮਨ ਸੰਕਲਪ ਕਰਦਾ ਕਲਪਨਾ ਸਹਿਤ, ਇੰਨੀ ਛੇਤੀ ਇਹ ਮਸ਼ੀਨਰੀ ਚੱਲਦੀ ਹੈ ਦਾ ਪਤਾ ਵੀ ਨਹੀਂ ਲੱਗਦਾ, ਬਹੁਤ ਤੇਜ਼ ਹੈ। ਨਾਲ ਹੀ ਜਿਹੜਾ ਫੁਰਨਾ ਫੁਰਿਆ, ਇੱਕ ਹੋਰ ਸ਼ਕਤੀ ਹੈ, ਉਸ ਨੂੰ ਕਹਿੰਦੇ ਹਾਂ ਬੁੱਧ, ਉਹ ਨਾਲ ਹੀ ਨਿਰਣਾ ਕਰਦੀ ਹੈ। ਇਹ ਜੋ ਤੂੰ ਸੋਚਿਆ ਤੇਰੇ ਭਲੇ ਵਿੱਚ ਹੈ ਕਿ ਬੁਰੇ ਵਿੱਚ ਹੈ, ਨਫ਼ਾ ਹੋਵੇਗਾ ਕਿ ਨੁਕਸਾਨ ਹੋਵੇਗਾ, ਇਹਨੂੰ ਕਹਿੰਦੇ ਨੇ ਬੁੱਧ। ਚਿੱਤ ਕੀ ਹੈ, ਕੱਲ ਕਿਹਦੇ ਕੋਲੋਂ ਲਿਆ ਸੀ, ਕਿਹਨੂੰ ਦੇਣਾ। ਜੇ ਕਿਤੇ ਚੇਤਾ ਸ਼ਕਤੀ ਨਾ ਰੱਬ ਦੇਵੇ, ਸਭ ਕੁਛ ਤਬਾਹ ਹੋ ਜਾ ਹੋਵੇ, ਬੰਦਿਆਂ ਨੂੰ ਯਾਦ ਹੀ ਕੁਛ ਨਾ ਰਹੇ। ਮਨ, ਬੁੱਧ, ਚਿੱਤ ਅਤੇ ਅਹੰ, ਇਹ ਪਹਿਚਾਣ ਹੈ। ਇਹ ਨਾ ਹੋਵੇ ਤੁਹਾਡੇ ਕੋਲ ਪਛਾਣਿਆ ਹੀ ਨਾ ਜਾਵੇ ਮੇਰਾ ਬੱਚਾ ਕਿਹੜਾ, ਮੇਰਾ ਕੱਪੜਾ ਕਿਹੜਾ, ਮੇਰੀ ਚੀਜ਼ ਕਿਹੜੀ ਹੈ, ਮੇਰਾ ਘਰ ਕਿਹੜਾ। ਪਸ਼ੂ ਵਿਚਾਰਾ ਜਿੱਧਰ ਮੂੰਹ ਕਰਦਾ ਤੁਰਿਆ ਜਾਂਦਾ, ਉਸ ਦੇ ਕੋਲ ਮਨ ਨਹੀਂ। ਹੁਣ ਚਿੱਤ ਨਾਲ ਅਸੀਂ ਚੇਤੇ ਕਰਨਾ, ਇਹ ਚੇਤੇ ਕਰਨਾ ਹੀ ਜੁੜਨਾ, ਅਤੇ ਚੇਤੇ ਸਾਨੂੰ ਕੀ ਆਉਂਦਾ ਇਹ ਹੁਣ ਆਪ ਅੰਦਾਜ਼ਾ ਲਾ ਲਓ। ਇੱਥੇ ਬੈਠੇ ਹਾਂ, ਹੱਥ ਜੋੜ ਕੇ ਖਲੋਂਦੇ ਨੇ ਲੋਕ, ਚਾਰ ਚਾਰ ਘੰਟੇ ਲਾਈਨ ਵਿੱਚ ਲੱਗਦੇ ਨੇ, ਅਤੇ ਚਿੱਤ ਕਿੱਥੇ ਜੁੜਿਆ। ਹੇ ਪਰਮਾਤਮਾ, ਪੁੱਤਰ ਦਾ ਭਲਾ ਕਰੀ, ਧੀ ਦਾ ਭਲਾ ਕਰੀ, ਇਹਨੂੰ ਨੌਕਰੀ ਮਿਲ ਜਾਏ, ਆਹ ਕੰਮ ਹੋ ਜਾਏ, ਇਹ ਹੋ ਜਾਏ, ਇਹ ਹੋ। ਰੱਬ ਨੂੰ ਪਾਉਣ ਵਾਸਤੇ ਕੌਣ ਆਉਂਦਾ, ਕੋਈ ਭਾਗਾਂ ਵਾਲਾ, ਮੈਂ ਇਹ ਨਹੀਂ ਕਹਿੰਦਾ ਕਿ ਆਉਂਦਾ ਹੀ ਕੋਈ ਨਹੀਂ। ਲਾਈਨਾਂ ਲੱਗਦੀਆਂ ਨੇ ਆਪਣੇ ਸੁੱਖ ਵਾਸਤੇ, ਆਪਣੇ ਘਰ ਵਾਸਤੇ, ਦੁਨੀਆ ਦੇ ਧੰਦਿਆਂ ਵਾਸਤੇ। ਇੱਥੇ ਪਾਤਸ਼ਾਹ ਨੇ ਕਿਹਾ ਰੱਬ ਨਾਲ ਤੂੰ ਚਿੱਤ ਕਦੋਂ ਜੋੜਿਆ, ਕਦੀ ਯਾਦ ਕਰ। ਜੋੜਿਆ ਵੀ ਹੈ ਕਿ ਨਹੀਂ, ਇੱਕ ਸਾਖੀ ਮੈਨੂੰ ਯਾਦ ਆਈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇੱਕ ਨਗਰ ਵਿੱਚ ਜਾਂਦੇ ਨੇ, ਸਾਖੀ ਇੱਕ ਨਾਲ ਹੁੰਦੀ ਹੈ, ਸਿੱਖਿਆ ਸਾਰੇ ਜਗਤ ਵਾਸਤੇ ਹੁੰਦੀ ਹੈ, ਮਤ ਸਾਰੇ ਜਗਤ ਨੂੰ ਮਿਲਦੀ ਹੈ। ਅਤੇ ਕਬਰਸਤਾਨ ਵਿੱਚ ਚਲੇ ਗਏ, ਜਾਂਦੇ ਹੀ ਦੱਸਣ ਹਿੰਦੂਆਂ ਦਾ ਅਤੇ ਸ਼ਮਸ਼ਾਨ ਘਾਟ ਜਾ ਬਹਿਣਾ, ਜੇ ਮੁਸਲਮਾਨਾਂ ਦਾ ਅਤੇ ਕਬਰਸਤਾਨ ਜਾ ਕੇ ਡੇਰਾ ਲਾ ਲੈਣਾ। ਕਹਿੰਦੇ ਸਨ ਇਹ ਵਿਖਾ ਕੇ ਉਪਦੇਸ਼ ਕਰਨਾ ਸੌਖਾ ਹੈ ਕਿ ਅੰਤ ਤੇਰਾ ਆ ਹੀ ਬੰਦੇ ਆ, ਅੰਤਮ ਸਮੇਂ ਇੱਥੇ ਆਉਣਾ, ਹਰ ਇੱਕ ਨੇ ਤੇਰਾ ਅਸਲ ਘਰ ਆ। ਮਰਦਾਨਾ ਗਿਆ, ਕਹਿਣ ਲੱਗਾ ਬਾਬਾ ਜੀ ਬੜੇ ਕਬਰਸਤਾਨ ਵੇਖੇ, ਪਰ ਇਹੋ ਜਿਹਾ ਕੋਈ ਨਹੀਂ ਵੇਖਿਆ, ਇਹ ਤੇ ਪਹਿਲਾ। ਸਤਿਗੁਰੂ ਕਹਿਣ ਲੱਗੇ ਕੀ? ਕਹਿਣ ਲੱਗਾ ਮੈਂ ਕਬਰਾਂ ਤੇ ਬੰਦਿਆਂ ਦੀ ਉਮਰਾਂ ਪੜ੍ਹ ਕੇ ਆਇਆ। ਕਹਿਣ ਲੱਗੇ ਕੀ ਪੜ੍ਹ ਕੇ ਆਇਆ? ਕਿਸੇ ਦੀ ਉਮਰ ਲਿਖੀ ਹੈ 3 ਸਾਲ ਤੇ ਕਿਸੇ ਦੇ ਲਿਖੀ ਹੈ 4 ਸਾਲ, 5, 7 ਤੋਂ ਉੱਤੇ ਕਿਸੇ ਦੇ ਨਹੀਂ। ਤੇ ਮੈਂ ਹੈਰਾਨ ਹੋ ਗਿਆ ਕਿ ਬੱਚੇ ਹੀ ਮਰ ਜਾਂਦੇ ਨੇ, ਸਾਹਮਣੇ ਇੱਕ ਆਉਂਦਾ ਦਿਸਿਆ। ਕਹਿਣ ਲੱਗੇ ਇਹ ਕਿਉਂ ਨਹੀਂ ਮਰ ਗਿਆ, ਇਹ ਜਿਉਂਦਾ ਪਿਆ, ਕੋਈ ਗੱਲ ਹੋਰ ਹੀ ਹੈ, ਫਿਰ ਇਹਨੂੰ ਬੁਲਾ। ਕਹਿਣ ਲੱਗੇ ਕਿਉਂ ਭਾਈ, ਆ ਉਮਰ ਜਿਹੜੀ ਲਿਖੀ ਹੈ ਠੀਕ ਲਿਖੀ ਹੈ? ਕਹਿਣ ਲੱਗੇ ਜੀ ਠੀਕ ਲਿਖੀ ਹੈ। ਤੇ ਕਿਵੇਂ ਫਿਰ ਤੁਹਾਡੇ 7 ਸਾਲ ਤੋਂ ਵੱਡਾ ਹੁੰਦਾ ਹੀ ਕੋਈ ਨਹੀਂ, ਸਾਰੇ ਹੀ ਮਰ ਜਾਂਦੇ ਨੇ? ਪਾਤਸ਼ਾਹ ਨਹੀਂ, ਅਸੀਂ ਜਿੰਨਾ ਚਿਰ ਰੱਬ ਦੇ ਘਰ ਜਾ ਕੇ ਨਮਾਜ਼ਾਂ ਪੜ੍ਹੀਆਂ ਜਾਂ ਰੋਜ਼ੇ ਰੱਖੇ, ਬੰਦਗੀ ਕੀਤੀ, ਉਹ ਸਾਰਾ ਟਾਈਮ ਜਦੋਂ ਅਸੀਂ ਉਹਦਾ ਟੋਟਲ ਲਗਾਉਂਦੇ ਹਾਂ, ਇੰਨਾ ਕੀ ਬਣਦਾ? ਪਾਤਸ਼ਾਹ ਕਹਿਣ ਲੱਗੇ ਇਹ ਤਾਂ ਹੋ ਗਿਆ, ਪਰ ਇਹਦੇ ਵਿੱਚੋਂ ਵੀ ਚਿੱਤ ਰੱਬ ਨਾਲ ਹੀ ਜੁੜਿਆ ਹੋਵੇ, ਚਿੱਤ ਮਸੀਹ ਤੋਂ ਬਾਹਰ ਨਾ ਗਿਆ ਹੋਵੇ, ਉਹ ਕਿੰਨਾ ਕੁ ਬਣਦਾ? ਉਹ ਰੋਣ ਲੱਗ ਪਿਆ, ਕਹਿਣ ਲੱਗਾ ਇਸ ਦੇ ਬਾਰੇ ਪੁੱਛੋ ਤੇ ਮੈਂ ਕੀ ਦੱਸਾਂ, ਕਦੇ ਜੁੜਦਾ ਵੀ ਹੈ ਕਿ ਨਹੀਂ ਜੁੜਦਾ ਵਾ। ਜੇ ਸੁਲਤਾਨਪੁਰ ਦਾ ਮੁੱਲਾਂ ਇਮਾਮ ਨਮਾਜ਼ ਪੜ੍ਹੀ ਜਾ ਰਿਹਾ ਤੇ ਮਨ ਜਿਹੜਾ ਹੈ ਉਹਦਾ ਚਿੱਤ ਜਿਹੜਾ ਘਰ ਘੋੜੇ ਵਛੇਰੀ ਦੀ ਰਾਖੀ ਕਰਦਾ, ਘੋੜੀ ਸੂਈ ਹੈ ਤੇ ਵਛੇਰੀ ਜਿਹੜੀ ਹੈ ਕਿਤੇ ਖੂਹ ਦੇ ਵਿੱਚ ਨਾ ਡਿੱਗ ਪਏ, ਘਰ ਵਿੱਚ ਖੂਹੀ ਸੀ, ਮਨ ਦਾ ਤੇ ਭਰੋਸਾ ਹੀ ਕੋਈ ਨਹੀਂ। ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂਯੁੱਧ ਮਾਦਾ। ਸਤਿਗੁਰਾਂ ਨੇ ਇੱਥੇ ਕਿਹਾ ਕਿ ਕਦੀ ਵੀ ਇਹ ਹਰ ਇੱਕ ਦੀ ਨਹੀਂ, ਜਿਹੜੇ ਰੱਬ ਨਾਲ ਜੁੜੇ ਨੇ ਉਹਨਾਂ ਦੀ ਗੱਲ ਨਹੀਂ। ਜਿਹੜੇ ਬੰਦੇ ਸਿਰਫ ਦੁਨੀਆਦਾਰੀ ਨੇ ਉਹਨਾਂ ਦੇ ਬਾਰੇ ਕਿਹਾ, ਬੰਦੇ ਰੱਬ ਨੇ ਭੇਜਿਆ ਕਿਸ ਵਾਸਤੇ, ਤੂੰ ਕੀਤਾ ਕਿ ਕਦੇ ਵੀ ਪ੍ਰਮਾਤਮਾ ਨਾਲ ਤੂੰ ਆਪਣਾ ਚਿੱਤ ਨਹੀਂ ਜੋੜਿਆ। ਹਾਂਜੀ,
ਧੰਦਾ ਕਰਤ ਬਿਹਾਨੀ ਆਉਦਾ ਗੁਣ ਨਿਧ ਨਾਮ ਨਾ ਗਾਇਓ।
ਇਹ ਧੰਦਾ ਸ਼ਬਦ ਹੈ ਜਿਹੜਾ, ਇਹਨੂੰ ਬੜੇ ਧਿਆਨ ਨਾਲ ਸਮਝਣਾ। ਆਮ ਕਰਕੇ ਅਸੀਂ ਕਹਿ ਦਿੰਦੇ ਹਾਂ ਧੰਦਾ ਜੀ, ਕੰਮ ਧੰਦੇ 'ਚ ਲੱਗੇ ਹਾਂ। ਇਹ ਦੋ ਇਹਨਾਂ ਇਹ ਦੌੜ ਕੇ ਇੱਕ ਬਣਾ ਦਿੱਤਾ, ਪਹਿਲੇ ਧਨ ਫਿਰ ਅੱਗੇ ਦਾ, ਧਨ ਦਾ। ਉਹ ਕੰਮ ਜਿਹੜਾ ਧਨ ਦਿੰਦਾ ਅਤੇ ਉਹ ਜੁੜ ਕੇ ਬਣ ਗਿਆ ਧੰਦਾ, ਧਨ ਦਾ ਧੰਦਾ। ਉਹ ਕੰਮ ਨਹੀਂ ਕੀਤਾ ਜਿਸ ਨਾਲ ਪਰਮਾਤਮਾ ਮਿਲੇ, ਉਹ ਕੰਮ ਨਹੀਂ ਕੀਤਾ ਜਿਸ ਨਾਲ ਜੀਵਨ ਸਫਲ ਹੋਵੇ, ਉਹ ਕੀਤਾ ਕਿ ਇਹਦੇ ਨਾਲ ਧਨ ਕਿੰਨਾ ਕੁ ਆਵੇਗਾ। ਧੰਦਾ ਉਹ ਹੈ ਜਿਹੜਾ ਧਨ ਵਾਸਤੇ ਹੀ ਕੰਮ ਕੀਤਾ ਜਾਏ, ਕਿ ਸਿਰਫ ਧਨ ਆ ਜਾਏ, ਧਨ ਆ ਜਾਏ। ਦਸ਼ਮੇਸ਼ ਪਿਤਾ ਦਾ ਇੱਕ ਬਚਨ ਯਾਦ ਆਇਆ, ਉਹ ਕਹਿੰਦੇ ਨੇ ਦੁਨੀਆਂ ਵਿੱਚ ਬੰਦਿਆਂ ਦੀ ਧਨ ਧਨ ਤੇ ਹੁੰਦੀ ਹੈ, ਚੰਗਿਆਂ ਦੀ ਨਹੀਂ ਹੁੰਦੀ, ਮਲਕ ਭਾਗੋ ਵਰਗਿਆਂ ਦੀ ਵੀ ਹੁੰਦੀ ਹੈ। ਸਤਿਗੁਰੂ ਸੈਦਪੁਰ ਗਏ ਤੇ ਸਾਰੇ ਸਾਧੂ ਸੰਤ ਭਗਵੇ ਕੱਪੜਿਆਂ ਵਾਲੇ, ਤਿਲਕ ਲਾਏ, ਮਾਲਾ ਪਾਈਆਂ, ਧਨ ਮਲਕ ਭਾਗੋ, ਧਨ ਮਲਕ ਭਾਗੋ, ਧਨ ਮਲਕ ਭਾਗੋ, ਸਾਰੇ ਕਰੀ ਜਾਣ ਧਨ ਧਨ। ਸਤਿਗੁਰੂ ਕਹਿੰਦੇ ਨੇ ਧਨ ਦੀ ਧਨ ਧਨ ਹੈ ਕਿ ਬੰਦੇ ਦੀ ਧਨ ਧਨ ਹੈ? ਜੇ ਤੇ ਧਨ ਖਰਚਿਆ ਹੋਇਆ ਨਾ, ਫਿਰ ਧਨ ਖਰਚਣ ਵਾਸਤੇ ਧਨ ਚਾਹੀਦਾ, ਤੇ ਫਿਰ ਧਨ ਤੇ ਪਾਪਾਂ ਬਿਨਾਂ ਇਕੱਠਾ ਕੋਈ ਨਹੀਂ ਜੇ ਹੁੰਦਾ। ਇਸੇ ਸੈਦਪੁਰ ਵਿੱਚ ਬਚਨ ਉਚਾਰਨ ਕੀਤਾ ਸੀ ਮਰਦਾਨਿਆਂ, ਇਸ ਜਰ ਕਾਰਨ, ਜਰ ਦਾ ਅਰਥ ਹੁੰਦਾ ਦੌਲਤ, ਇਸ ਜਰ ਕਾਰਨ ਗਣੀ ਬਗੁੱਤੇ, ਗਣੀ ਦਾ ਅਰਥ ਹੈ ਬਹੁਤ, ਬੜੀ ਸ੍ਰਿਸ਼ਟੀ ਲੁਕਾਏ ਖੁਆਰ ਹੋਈ ਹੈ। ਇਸ ਧਨ ਕਾਰਨ, ਇਸ ਜਰ ਕਾਰਨ ਗਣੀ ਬਗੋਤੇ, ਇਨ ਜਰ ਗਣੀ ਖੁਆਏ, ਇਸ ਜਰ ਨੇ ਬਹੁਤਿਆਂ ਨੂੰ ਖੁਆਰ ਕੀਤਾ। ਤੇ ਗੁਰੂ ਨਾਨਕ ਦੇਵ ਦਾ ਫੈਸਲਾ, ਪਾਪਾਂ ਬਾਜੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਏ, ਪਾਪਾਂ ਤੋਂ ਬਿਨਾਂ ਤੇ ਇਕੱਠੇ ਹੁੰਦੀ ਕੋਈ ਨਹੀਂ, ਆਈ ਚਲਾਈ ਹੋ ਸਕਦੀ ਹੈ, ਗੁਜ਼ਾਰੇ ਚੱਲ ਸਕਦੇ ਨੇ। ਤੇ ਜੇਕਰ ਕਰੋੜਾਂ ਦੇ ਹਿਸਾਬ ਨਾਲ ਜੋੜ ਕੇ ਬੈਠਣਾ, ਫਿਰ ਪਾਪਾਂ ਬਾਜੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਏ। ਇੱਕ ਬਚਨ ਹੋਰ ਬੜੇ ਧਿਆਨ ਨਾਲ ਸੁਣਿਓ, ਸਤਿਗੁਰਾਂ ਨੇ ਕਿਹਾ ਮਾਇਆ ਮਮਤਾ ਮੋਹਣੇ ਜਿਨ ਵਿਣ ਦੰਤਾਂ ਜਗ ਖਾਇਆ। ਮਾਇਆ, ਮਾਇਆ ਦਾ ਮੋਹ ਬੜਾ, ਇਹ ਐਸਾ ਹੈ ਜਗ ਨੂੰ ਮੋਹ ਲੈਣ ਵਾਲੀ ਹੈ ਮਾਇਆ, ਦਾਂਦੇ ਦੇ ਕੋਈ ਨਹੀਂ ਪਰ ਜਗ ਦੇ ਨੇ ਸਾਰਾ ਖਾ ਛੱਡੇ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਕੋਈ ਬਚਿਆ ਵੀ ਹੈ? ਮਨਮੁਖ ਖਾਧੇ ਗੁਰਮੁਖ ਉਭਰੇ, ਗੁਰਮੁਖ ਬਚ ਗਏ, ਜਿਹੜੇ ਗੁਰੂ ਦੀ ਸ਼ਰਨ ਵਿੱਚ ਨੇ ਉਹ ਇਹਦੇ ਦੰਦਾਂ ਥੱਲੇ ਨਹੀਂ ਆਉਂਦੇ। ਮਨਮੁਖ ਖਾਧੇ ਗੁਰਮੁਖ ਉਭਰੇ, ਉਹ ਬਚ ਕਿਵੇਂ ਗਏ? ਜਿੰਨੀ ਸੱਚ ਨਾਮ ਚਿਤ ਲਾਇਆ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸਉਬਰ ਨਾਨਕ ਅਜ ਬਡਿਠ। ਤੁਹਾਨੂੰ ਪਤਾ ਹੈ ਚੱਕੀ ਫਿਰਦੀ ਹੈ, ਜਿਹੜੇ ਦਾਣੇ ਪੁੜਾਂ ਥੱਲੇ ਆ ਗਏ ਪੀਸੇ ਗਏ, ਜਿਹੜੇ ਕਿੱਲੀ ਦੇ ਕੋਲ ਆ ਗਏ ਉਹ ਬਚ ਗਏ। ਕਿੱਲੀ ਹੈ ਪਰਮਾਤਮਾ ਜੋ ਟਿਕੀ ਹੈ, ਕਿੱਲੀ ਟਿਕੀ ਹੈ, ਪੁੜ ਫਿਰਦੇ ਨੇ, ਪੁੜਾਂ ਥੱਲੇ ਜਿਹੜਾ ਆ ਗਿਆ ਪਿਸ ਗਿਆ। ਮਾਇਆ ਨੂੰ ਕਿਹਾ ਇਹ ਦੰਦਾਂ ਬਿਨਾਂ ਖਾਈ ਜਾਂਦੀ ਹੈ। ਗੱਲ ਹੋਰ, ਸੱਪਣੀ ਨੂੰ ਵੇਖੋ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਆਪੇ ਹੀ ਖਾ ਜਾਂਦੀ ਹੈ, ਅਤੇ ਮਾਇਆ ਵੀ ਐਸੀ ਹੈ, ਮਾਇਆ ਧਾਰੀਆਂ ਨੂੰ ਆਪੇ ਹੀ ਖਾ ਜਾਂਦੀ ਹੈ। ਇਸੇ ਲਈ ਕਿਹਾ ਇਹ ਮਨਮੁਖ ਖਾਧੇ ਗੁਰਮੁਖ ਉਭਰੇ, ਜਿੰਨੀ ਸੱਚ ਨਾਮ ਚਿਤ ਲਾਇਆ। ਦੁਆਈ ਰੱਬ ਦੀ, ਮਾਇਆ ਦੀ ਦੋਸਤੀ ਵੀ ਝੂਠੀ, ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ। ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਉਦੋਂ ਤੱਕ ਪੱਕੀ ਗੰਢ ਮਿੱਤਰਤਾ ਦੀ, ਖਾਣਾ ਪੀਣਾ ਚੱਲਦਾ। ਜਿੱਚਰ ਖਾਣਾ ਪਹਿਨਣਾ ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਛੂ ਨਾ ਹੋਵੇ ਤਿੱਤ ਦਿਨ ਬੋਲਣ ਗੰਧ। ਅੰਦਰੋਂ ਗੰਧ ਨਿਕਲਦਾ। ਉਸ ਵੇਲੇ ਇੱਕ ਦ੍ਰਿਸ਼ਟਾਂਤ ਬੜਾ ਸੁੰਦਰ ਯਾਦ ਆਇਆ। ਚਾਰ ਮਿੱਤਰ ਰਲ ਕੇ ਤੁਰ ਪਏ। ਹੁਣ ਮਿੱਤਰ ਵੀ ਸਨ ਅਤੇ ਮਿੱਤਰਤਾ ਸੀ ਧਨ ਦੀ, ਅਤੇ ਹੈ ਚਾਰੇ ਹੀ ਚੋਰ ਸਨ। ਜਦੋਂ ਵੱਡੇ ਥਾਂ ਜਗਦੇ ਡਾਕਾ ਮਾਰਨਾ, ਫਿਰ ਜ਼ਿਆਦਾ ਬੰਦੇ ਚਾਹੀਦੇ ਨੇ। ਚਾਰ ਚੋਰ ਰਲ ਕੇ ਤੁਰ ਪਏ। ਜੰਗਲੀ ਰਸਤਾ ਸੀ, ਸ਼ਹਿਰ ਕਿਸੇ ਦਾ ਘਰ ਲੁੱਟਣਾ ਸੀ, ਅਤੇ ਜੰਗਲ 'ਚ ਜਾਂਦਿਆਂ ਇੱਕ ਥੈਲੀ ਵੇਖੀ, ਖੋਲ੍ਹ ਕੇ ਵੇਖੀ 100 ਸੋਨੇ ਦੀ ਮੋਹਰ। ਕਹਿਣ ਲੱਗੇ ਲਓ ਸੱਚ ਹੋ ਗਈ ਗੱਲ, ਰੱਬ ਜਦੋਂ ਦਿੰਦਾ ਛੱਪਰ ਪਾੜ ਪਾੜ ਕੇ ਦਿੰਦਾ। ਕਹਿੰਦੇ ਨੇ ਆ ਵੇਖੋ ਕੀਤਾ ਕੁਛ ਵੀ ਨਹੀਂ, ਅਤੇ 100 ਸੋਨੇ ਦੀ ਮੋਹਰ। ਕਹਿਣ ਲੱਗੇ ਭਈ ਹੁਣ ਐਸਾ ਦੋਹਾਂ ਦੇ ਮਨ ਵਿੱਚ ਬੇਈਮਾਨੀ ਆਈ ਅਤੇ ਦੂਸਰਿਆਂ ਦੇ ਵੀ ਆ ਗਈ। ਦਿਲਾਂ ਨੂੰ ਦਿਲਾਂ ਦੇ ਰਾਹ ਨੇ, ਵਾਕਿਆ ਹੀ ਰਾਹ ਨੇ। ਇਹ ਗੱਲ 'ਚੋਂ ਗੱਲ ਨਿਕਲ ਆਈ, ਬਿਰਧ ਮਾਈ ਸੀ, ਘੋੜੀ 'ਤੇ ਜਾ ਰਿਹਾ ਨੌਜਵਾਨ, ਅਤੇ ਕਹਿਣ ਲੱਗੇ ਵੇ ਬੇਟਾ ਆ ਮਾਈ ਬੁੱਢੜੀ ਦੀ ਗੱਠੜੀ ਜ਼ਰਾ ਅਗਲੇ ਪਿੰਡ ਤੱਕ ਰੱਖ ਲੈ। ਕਹਿਣ ਲੱਗਾ ਮਾਈ ਤੇਰਾ ਮੇਰਾ ਕੀ ਸਾਥ, ਮੈਂ ਘੋੜੀ 'ਤੇ ਤੂੰ ਪੈਦਲ। ਕਹਿਣ ਲੱਗੇ ਲੈ ਜਾ ਨਹੀਂ। ਅਤੇ ਥੋੜ੍ਹਾ ਜਿਹਾ ਅੱਗੇ ਜਾ ਕੇ ਕਹਿਣ ਲੱਗਾ ਮੇਰੇ ਵਰਗਾ ਪਾਗਲ ਕਿਹੜਾ, ਪਤਾ ਨਹੀਂ ਮਾਈ ਦਾ ਟੂਮ ਛੱਲਾ ਕਿੰਨਾ ਕੁਛ ਵਿੱਚ ਹੁੰਦਾ, ਲੈ ਕੇ ਭੱਜ ਜਾਂਦਾ, ਇਹਨੂੰ ਕਿਹੜਾ ਪਤਾ ਸੀ ਮੈਂ ਕੌਣ ਆ। ਮੁੜ ਆਇਆ ਅਤੇ ਕਹਿਣ ਲੱਗਾ ਮਾਂ ਤੇਰੇ 'ਤੇ ਤਰਸ ਆ ਗਿਆ, ਲਿਆ ਗੱਠੜੀ ਦੇ ਦੇ। ਉਹਦੇ ਮਨ 'ਚ ਵੀ ਆ ਗਿਆ ਮੈਂ ਕਿੱਡੀ ਪਾਗਲ ਹਾਂ ਜੇ ਉਹ ਲੈ ਕੇ ਦੌੜ ਜਾਂਦਾ ਅਤੇ ਕਿੱਧਰ ਲੱਭਦੀ। ਕਹਿਣ ਲੱਗੇ ਪੁੱਤਰ ਜਿਹੜਾ ਤੈਨੂੰ ਪੜ੍ਹਾ ਗਿਆ ਉਹ ਮੈਨੂੰ ਵੀ ਪੜ੍ਹਾ ਗਿਆ, ਉਹ ਮੈਨੂੰ ਵੀ ਦੱਸ ਗਿਆ। ਤੈਨੂੰ ਜਿਹਨੇ ਦੱਸਿਆ ਨਾ ਕਿ ਲੁੱਟ ਲੈ, ਮੈਨੂੰ ਵੀ ਦੱਸ ਗਿਆ ਕਿ ਬੱਚਾ ਦਿਲਾਂ ਨੂੰ ਦਿਲਾਂ ਦੇ ਰਾਹ। ਚਾਰ ਸਨ, ਚਵਾਂ ਦੇ ਮਨ 'ਚ ਹੀ ਬੇਈਮਾਨੀ ਆ ਗਈ। ਕਹਿਣ ਲੱਗੇ ਮਾਲ ਤਾਂ ਮਿਲ ਗਿਆ ਪਰ ਭੁੱਖ ਲੱਗੀ ਹੈ, ਕੁਝ ਖਾਣ ਲਈ ਲਿਆਓ, ਪੈਸੇ ਇੱਥੇ ਰਹਿਣ ਦਿਓ, ਦੋ ਰਖਵਾਲੀ ਕਰੋ ਅਤੇ ਦੋ ਜਾਓ। ਚਲੇ ਗਏ। ਹੁਣ ਉਹਨਾਂ ਦੇ ਮਨ 'ਚ ਆ ਗਿਆ ਕਿ ਜਾਂਦਿਆਂ ਹੀ ਉਹਨਾਂ ਨੂੰ ਕਸੇ ਆ ਪਰੌਂਠੇ ਜਿਹੜੇ ਨੇ ਨਾ ਇਹ ਖਵਾ ਦਈਏ ਅਤੇ ਪਰੌਂਠਿਆਂ ਵਿੱਚ ਜ਼ਹਿਰ ਪਾ ਲਈਏ। ਇਹਨਾਂ 'ਤੇ ਜ਼ਹਿਰ ਪਾ ਲਿਆ ਅਤੇ ਉਹਨਾਂ ਨੇ ਕਿਹਾ ਆਉਂਦਿਆਂ ਨੂੰ ਕਤਲ ਕਰ ਦਿਓ। ਆਉਂਦਿਆਂ ਹੀ ਉਹਨਾਂ ਦੋਵਾਂ ਦੇ ਸਿਰ ਲਾ ਦਿੱਤੇ, ਪਰ ਦੁਰਭਾਗ ਵਸ਼ ਪਰੌਂਠੇ ਵੀ ਖਾ ਬੈਠੇ, ਚਾਰੇ ਦੇ ਚਾਰੇ ਹੀ ਪਾਰ ਹੋ ਗਏ। ਮਾਇਆ ਉੱਥੇ ਗੱਜਦੀ ਪਈ ਹੈ, ਕਹਿੰਦੀ ਆ ਵੇਖੋ ਮੇਰਾ ਕੰਮ, ਮੇਰੇ ਪੁੱਤਰ ਜਿਹੜੇ ਬਣਨਗੇ ਇਸੇ ਤਰ੍ਹਾਂ ਹੀ ਇਹੋ ਹਾਲ ਉਹਨਾਂ ਦਾ ਹੋਵੇਗਾ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ। ਬੰਦਿਆ ਇਸ ਨਾਲ ਚਿੱਤ ਜੋੜੇ ਹੈ। ਗੁਰੂ ਸਾਹਿਬ ਨੇ ਕਿਹਾ ਵਰਤਣ ਤੋਂ ਮੈਂ ਨਹੀਂ ਰੋਕਦਾ, ਮਾਇਆ ਵਰਤ ਤਿਨਕਾ ਖਾਧਾ ਪੈਂਦਾ। ਮਾਇਆ ਸਭ ਪਵਿੱਤਰ ਹੈ, ਪਰ ਨਾਲ ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ ਤੇਰੇ ਘਰ ਕੋਈ ਗੁਰਮੁਖ ਜਨਮੀ ਆ ਕੇ ਬੈਠੇ ਤੇਰੇ ਮਨ ਵਿੱਚ ਉਹ ਰੱਬ ਦਾ ਨਾਮ ਵਸਾਉਣ ਵਿੱਚ ਸਹਾਇਤਾ ਕਰੇਗਾ ਭਾਈ ਧੰਦਾ ਕਰਤਿਆਂ ਨੇ ਫੁੱਲ ਜਨਮ ਗਵਾਇਆ ਸੋ ਦਾਤਾ ਮਨ ਨਾ ਵਸਾਇਆ ਧੰਦਾ ਕਰਤੇ ਬਿਹਾਨੀ ਅਵਧ ਰੱਬ ਨੇ ਦਿੱਤਾ ਤੇ ਬਹੁਤ ਕੁਛ ਹੈ ਪਰ ਮਨਮੁਖ ਬੰਦੇ ਨੇ ਕਦੀ ਨਹੀਂ ਆਖਿਆ ਬਹੁਤ ਹੈ ਨਹੀਂ ਕਹਿੰਦੇ ਨੇ ਥੋੜਾ ਜੋ ਮਿਲ ਗਿਆ ਧਨ ਮਿਲਿਆ ਇਹ ਥੋੜਾ ਨਹੀਂ ਮੈਨੂੰ ਜਿਹੜੀ ਪਦਵੀ ਮਿਲਣੀ ਚਾਹੀਦੀ ਸੀ ਨਾ ਮੇਰਾ ਹੱਕ ਸੀ ਮੈਨੂੰ ਉਹ ਨਹੀਂ ਮਿਲੀ ਮੈਂ ਚਪੜਾਸੀ ਦੀ ਗੱਲ ਨਾ ਕਰਾਂ ਵੱਡੇ ਤੋਂ ਵੱਡੇ ਜਿਹੜੇ ਆਖਰੀ ਪਦਵੀ ਤੇ ਨੇ ਉਹ ਵੀ ਕਹਿੰਦੇ ਨੇ ਨਹੀਂ ਜੋ ਮੈਨੂੰ ਮਿਲਣਾ ਚਾਹੀਦਾ ਸੀ ਨਾ ਉਹ ਮੇਰਾ ਹੱਕ ਨਹੀਂ ਮਿਲਿਆ ਇਹ ਵੀ ਥੋੜਾ ਇਹ ਵੀ ਥੋੜਾ ਇਹ ਵੀ ਥੋੜਾ ਬਾਪ 10 ਮਰੱਬੇ ਜ਼ਮੀਨ ਦੇ ਜਾਏ ਕਹਿੰਦਾ ਨਹੀਂ ਹੋਰ ਚਾਹੀਦੀ ਸੀ ਇਹ ਵੀ ਥੋੜਾ ਪਰਮਾਤਮਾ ਦਾ ਨਾਮ ਪੱਲੇ ਨਾ ਹੋਇਆ ਤੇ ਸਭ ਕੁਛ ਹੀ ਥੋੜਾ ਤੇ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਥੋੜ ਪੈਦਾ ਹੋ ਗਈ ਹੈ ਤੇ ਥੋੜ ਵਿੱਚੋਂ ਥੋੜ ਹੀ ਨਿਕਲਦੀ ਹੈ ਘਾਟਾ ਹੀ ਘਾਟਾ ਸਭ ਕੁਝ ਘੱਟ ਫਿਰ ਅਖੀਰ ਕਹਿੰਦਾ ਉਹ ਮੈਨੂੰ ਦਿੱਤਾ ਕਿ ਉਮਰ ਵੀ ਥੋੜੀ ਹੈ ਮੈਂ ਉਹਨਾਂ ਬੰਦਿਆਂ ਦੀ ਗੱਲ ਨਾ ਕਰਾਂ ਜਿਨ੍ਹਾਂ ਦੀ ਉਮਰ 100 ਕੁ ਸਾਲ ਹੋ ਗਈ ਨਹੀਂ ਹਜ਼ਾਰਾਂ ਬਰਸ ਜਿਨ੍ਹਾਂ ਦੀ ਉਮਰ ਹੋ ਗਈ ਉਹ ਯਯਾਤੀ ਦੀ ਕਥਾ 100 ਪੁੱਤਰ 100 ਸਾਲ ਉਮਰ ਕਹਿੰਦਾ ਸੀ ਏਡੀ ਥੋੜੀ 100 ਵਾਰੀ ਮੌਤ ਆਉਂਦੀ ਰਹੀ 100 ਸਾਲ ਹੋਰ ਦੇ ਕੇ ਜਾਂਦੀ ਰਹੀ ਫਿਰ ਕਹਿੰਦਾ ਸੀ ਥੋੜਾ ਕਹਿੰਦੇ ਨੇ ਸਭ ਕੁਝ ਹੀ ਥੋੜਾ ਧੰਦਾ ਕਰਤੇ ਬਹਾਨੀ ਅਵਧ ਸਾਰੀ ਉਮਰ ਜਿਹੜੀ ਅਵਧ ਦਾ ਅਰਥ ਹੈ ਉਮਰ ਸਾਰੀ ਉਮਰ ਬਤੀਤ ਹੋ ਗਈ ਧਨ ਕਿਵੇਂ ਆਵੇ ਧਨ ਕਿਵੇਂ ਆਵੇ ਧਨ ਕਿਵੇਂ ਆਵੇ ਤੇ ਆਉਣ ਦੇ ਹੁਣ ਢੰਗ ਕੀ ਨੇ ਇੱਕ ਤੇ ਹੈ ਧਰਮ ਦੀ ਕਿਰਤ ਜਿਸ ਦੇ ਬਾਰੇ ਸਾਹਿਬਾਂ ਨੇ ਬਾਣੀ ਵਿੱਚ ਲਿਖਿਆ ਕਹਿੰਦੇ ਨੇ ਕਿਰਸਾਨੀ ਕਿਰਸਾਨ ਕਰੇ ਕਿੰਨੀ ਕਠਿਨ ਘਾਲਣਾ ਮਿੱਟੀ ਚ ਮਿੱਟੀ ਹੋਣਾ ਕਿਰਸਾਨੀ ਕਿਰਸਾਨ ਕਰੇ ਬਾਣੀ ਦੇ ਬਚਨ ਨੇ ਲੋਚਾ ਜੀਉ ਲਾਏ ਲੋਚਦਾ ਮਨ ਲਾ ਕੇ ਕੰਮ ਕਰਦਾ ਹਲ ਜੋਤਾ 2 ਵਜੇ ਹਲ ਲੈ ਕੇ ਚਲੇ ਜਾਣਾ ਹਲ ਜੋਤਾ ਉੱਦਮ ਕਰੇ ਮੇਰਾ ਪੁੱਤ ਧੀ ਖਾਏ ਮੇਰਾ ਪੁੱਤਰ ਖਾਵੇਗਾ ਮੇਰੀ ਧੀ ਖਾਵੇਗੀ ਇੱਕ ਤੇ ਹੈ ਧਰਮ ਦੀ ਕਿਰਤ ਇੱਕ ਹੈ ਦੁਕਾਨਦਾਰੀ ਤੇ ਆਪਣਾ ਹੱਕ ਛੱਡਣਾ ਨਹੀਂ ਕਿਸੇ ਦਾ ਲੈਣਾ ਨਹੀਂ ਭਾਈ ਬੰਨੂ ਵਾਲੀ ਸਾਖੀ ਯਾਦ ਕਰੋ ਸਿੱਖ ਗਿਆ ਸੀ ਸਤਿਗੁਰਾਂ ਕਹਿ ਜਾ ਤੈਨੂੰ ਮਿਲੇਗਾ ਗੁਰਮੁਖ ਰੋਮ ਰੋਮ ਹਰ ਧਿਆ ਵੈ ਮੰਗਟ ਚਲਾ ਗਿਆ ਤੇ ਜਾਂਦਿਆਂ ਵੇਖਿਆ ਭਾਈ ਬੰਨੂ 2 ਪੈਸਿਆਂ ਵਾਸਤੇ ਝਗੜੇ ਪਿਆ ਗਾਹਕ ਨਾਲ ਭਾਈ ਆਹ 2 ਪੈਸੇ ਮੈਂ ਘੱਟ ਨਹੀਂ ਲੈਣੇ ਜਦੋਂ ਵਿਹਲਾ ਹੋਇਆ ਨਾ ਕਹਿਣ ਲੱਗਾ ਮੈਂ ਤੇ ਬ੍ਰਹਮ ਗਿਆਨ ਦੀ ਗੱਲ ਕਰਨ ਆਇਆ ਸਾਂ ਗੁਰਮੁਖ ਰੋਮ ਰੋਮਰ ਤੇ ਆਵੇ ਤੇਰੇ ਨਾਲ ਕੀ ਕਰਨੀ 2 ਪੈਸਿਆਂ ਵਾਸਤੇ ਹੀ ਤੂੰ ਤੇ ਮਰਨਾ ਪਿਆ ਝਗੜਾ ਕਰਨਾ ਕਹਿਣ ਲੱਗਾ ਤੂੰ ਦੱਸ ਤੇ ਸਹੀ ਮੈਂ ਆਇਆ ਗੁਰੂ ਅਰਜਨ ਦੇਵ ਕੋਲੋਂ ਕਹਿਣ ਲੱਗੇ ਫਿਰ ਆ ਜਲ ਪਾਣੀ ਕਹਿਣ ਲੱਗਾ ਨਹੀਂ ਮੈਂ ਪਹਿਲੇ ਇਸ਼ਨਾਨ ਕਰਨਾ ਇਸ਼ਨਾਨ ਕਰਨਾ ਜਲ ਰੱਖ ਦੇਣਾ ਕਹਿਣ ਲੱਗਾ ਘਿਓ ਨਾਲ ਕਰਨਾ ਉਹਨੇ ਕੀ ਕੀਤਾ 2-4 ਪੀਪੇ ਲਿਆ ਕੇ ਘਿਓ ਦੇ ਰੱਖ ਦਿੱਤੇ ਫੱਟੀ ਦੇ ਉੱਤੇ ਇੱਕ ਗੜਵੀ ਘਿਓ ਦੀ ਰੋੜ ਦਿੱਤੀ ਕਹਿਣ ਲੱਗਾ ਬੈਠੋ ਮਹਾਰਾਜ ਕਰੋ ਇਸ਼ਨਾਨ ਕਹਿਣ ਲੱਗਾ ਇੱਕ ਗੱਲ ਦੱਸ 2 ਪੈਸਿਆਂ ਲਈ ਤੇਰੀ ਜਾਨ ਨਿਕਲਦੀ ਸੀ ਤੇ ਹੁਣ ਇਹ ਘਿਓ ਦੇ ਪੀਪੇ ਰੋੜਨ ਵਾਸਤੇ ਕਿਵੇਂ ਤਿਆਰ ਹੋ ਗਿਆ ਕਹਿਣ ਲੱਗਾ ਉਹ ਸਿੱਖਾ ਉਹ ਸੀ ਨੇਮ ਦੀ ਦੁਨੀਆ ਇਹ ਹੈ ਪ੍ਰੇਮ ਦੀ ਦੁਨੀਆ ਨੇਮ ਦੀ ਦੁਨੀਆਂ ਵਿੱਚ ਮੈਂ ਨਾ ਆਪਣਾ ਹੱਕ ਛੱਡਣਾ ਤੇ ਨਾ ਕਿਸੇ ਦਾ ਖਾਣਾ 1 ਪੈਸਾ ਵੀ ਕਿਸੇ ਦਾ ਖਾਣਾ ਮੇਰੇ ਲਈ ਪਾਪ ਹੈ ਉਹ ਹਰਾਮ ਹੈ ਲੇਕਿਨ ਮੈਂ ਛੱਡਦਾ ਵੀ ਨਹੀਂ ਪਰ ਪ੍ਰੇਮ ਦੀ ਦੁਨੀਆਂ ਵਿੱਚ ਘੜੇ ਰੁੜ ਜਾਣ ਘਿਓ ਦੇ ਪੀਪੇ ਰੁੜ ਜਾਣ ਤੇ ਕਹਿਣ ਲੱਗਾ ਫਿਰ ਇੱਕ ਗੱਲ ਹੋਰ ਦੱਸ ਤੇਰੇ ਕੋਲੋਂ ਪੁੱਛ ਲਵਾਂ ਤੂੰ ਮੈਨੂੰ ਇਹ ਦੱਸ ਗੁਰਮੁਖ ਰੋਮ ਰੋਮ ਹਰ ਧਿਆਵੈ
ਇਹਨੇ ਹੋਰ ਇੱਕ ਕੌਤੁਕ ਕਰ ਦਿੱਤਾ, ਘੜਿਆਂ ਦੇ ਮੂੰਹ ਬੰਨੇ ਸਨ। ਕਹਿਣ ਲੱਗਾ ਮੂੰਹ ਬੰਨੇ ਨੇ ਵੇਖ ਕੇ ਲਿਆਈ, ਘਿਓ ਵਾਲਾ ਲਿਆਈ, ਪਾਣੀ ਵਾਲੇ ਵੀ ਹੈਨ, ਪਰ ਮੂੰਹ ਨਾ ਖੋਲੀ। ਇਹ ਲੈ ਆਇਆ ਘਿਓ ਵਾਲਾ, ਕਹਿਣ ਲੱਗਾ ਕਿਵੇਂ ਵੇਖਿਆ? ਕਹਿਣ ਲੱਗਾ ਜੀ ਥੰਧਿਆਈ ਮੁਸਾਮਾ ਰਾਹੀਂ ਬਾਹਰ ਆ ਰਹੀ ਸੀ, ਮੈਂ ਸੋਚਿਆ ਇਹਦੇ ਵਿੱਚ ਘਿਓ ਹੋਵੇਗਾ। ਕਹਿਣ ਲੱਗਾ ਹਿਰਦੇ ਚ ਨਾਮ ਹੋਵੇਗਾ ਤੇ ਬਾਹਰ ਰੋਮਾਂ ਚੁੱਕੀ ਆਵੇਗਾ। ਕਹਿਣ ਲੱਗਾ ਜੀ ਸਮਝ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ ਨਾ, ਉਹਨਾਂ ਦਾ ਤਨ ਵੀ ਤੇ ਆਉਂਦਾ, ਮਨ ਵੀ ਤੇ ਆਉਂਦਾ। ਰੋਮ ਰੋਮ ਦਾ ਅਰਥ ਹੈ ਸਮੁੱਚਾ ਤਨ ਮਨ ਉਹਨਾਂ ਦਾ ਤੇ ਆਉਂਦਾ, ਉਹ ਜੁੜੇ ਹੋਏ ਨੇ। ਪਰ ਜਿਹੜੇ ਟੁੱਟੇ ਹੋਏ ਨੇ ਨਾ, ਉਹਨਾਂ ਦਾ ਧਿਆਨ ਹੀ ਧੰਦੇ ਵੱਲ ਹੈ, ਉਹ ਤੇ ਕਿਸੇ ਸਾਧੂ ਸੰਤ ਕੋਲ ਵੀ ਜਾਣਗੇ ਨਾ, ਚਰਨ ਫੜ ਲੈਣਗੇ, ਬੜਾ ਕੁੱਟਣਗੇ, ਨਿਮਣੀਆਂ ਖਿਉਣੀਆਂ ਤੇ ਆਖਣਗੇ ਮਹਾਰਾਜ ਲਾਟਰੀ ਦਾ ਨੰਬਰ ਦੱਸੋਗੇ। ਉੱਥੇ ਵੀ ਇਹ ਨਹੀਂ ਆਖਣਾ ਕਿ ਨਾਮ ਦੀ ਗੱਲ ਕੋਈ ਦੱਸੋ ਨਹੀਂ, ਲਾਟਰੀ ਦਾ ਨੰਬਰ ਦੱਸ, ਸੰਤਾਂ ਕੋਲ ਜਾ ਕੇ ਵੀ ਲਾਟਰੀ, ਗੁਰਦੁਆਰੇ ਆ ਕੇ ਵੀ ਧਨ ਦੀ ਗੱਲ। ਤੰਦਾ ਕਰਤ ਬਿਹਾਨੀ ਅਵਦੇ, ਸਾਰੀ ਉਮਰ ਬਤੀਤ ਹੋ ਜਾਂਦੀ ਹੈ, ਮਰਨ ਕਿਨਾਰੇ ਬੰਦਾ ਆ ਜਾਂਦਾ। ਗੁਣ ਨਿਧ ਨਾਮ ਨਾ ਗਾਇਓ, ਨਿਧ ਹੁੰਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ ਸਾਡੇ ਵਿੱਚ। ਤੇ ਇੱਕ ਅੱਧਾ ਗੁਣ ਹੋਵੇ ਗੁਮਾਨ ਕਰਨੇ, ਉਸ ਦੇ ਘਰ ਗੁਣ ਹੈਣ ਤੇ ਗੁਮਾਨ ਕੋਈ ਨਹੀਂ। ਕਹਿੰਦੇ ਨੇ ਸਿੱਖ ਉਸ ਨੂੰ ਗਾਏ, ਗਾਉਂਦਿਆਂ ਕੀ ਹੋਵੇਗਾ? ਗੁਣ ਗਾਉਂਦਿਆਂ ਉਸ ਦੇ ਗੁਣ ਤੇਰੇ ਵਿੱਚ ਆ ਜਾਣਗੇ। ਤੁਸੀਂ ਇਹ ਰੋਜ਼ਾਨਾ ਵੇਖਦੇ ਹੋ, ਜਿਸ ਦੀਆਂ ਦਿਨ ਰਾਤ ਗੱਲਾਂ ਕਰਦੇ ਰਹੋ ਉਹੋ ਜਿਹੇ ਹੋ ਜਾਓਗੇ। ਬੱਚਿਆਂ ਨੂੰ ਸੁਣਾਉਂਦੇ ਰਹੋ ਚੋਰਾਂ ਦੀਆਂ ਡਾਕੂਆਂ ਦੀਆਂ ਕਹਾਣੀਆਂ, ਉਹੋ ਜਿਹੇ ਬਣ ਜਾਣਗੇ। ਉਹਨਾਂ ਨੂੰ ਸੁਣਾਓ ਚੰਗੇ ਮਹਾਂਪੁਰਖਾਂ ਦੀਆਂ ਗੱਲਾਂ, ਉਹੋ ਜਿਹੇ ਬਣ ਜਾਣਗੇ। ਤੰਦਾ ਕਰਤ ਬਿਹਾਨੀ ਅਵਦਹਿ, ਗੁਣ ਨਿਧ ਨਾਮ ਨਾ ਗਾਇਓ। ਗੁਣਾਂ ਦਾ ਖਜ਼ਾਨਾ ਜਿਹੜਾ, ਉਸਦਾ ਨਾਮ ਨੂੰ ਤੂੰ ਨਹੀਂ ਗਾਇਆ, ਨਹੀਂ ਯਾਦ ਕੀਤਾ। ਹਾਂਜੀ
ਰਹਾਓ,
ਹਾਂਜੀ ਇੱਥੇ ਵਿਸ਼ਰਾਮ ਹੈ। ਹਾਂਜੀ
ਕੌਡੀ ਕੌਡੀ ਜੋਰਤ ਕਪਟੇ, ਅਨੇਕ ਜੁਗਤ ਕਰ ਧਾਇਓ।
ਅਨੇਕਾਂ ਜੁਗਤੀਆਂ ਨਾਲ ਦੌੜ ਭੱਜ ਕੇ ਤੇ ਵੇਖਿਆ, ਕਿਵੇਂ ਪਹੁੰਚ ਸਕਣਾ, ਕਿਵੇਂ ਜਾ ਸਕਣਾ, ਕਿਹੜੇ ਰਸਤੇ ਜਾ ਸਕਣਾ, ਜਿੱਥੋਂ ਮੈਨੂੰ ਧਨ ਮਿਲਣਾ। ਤੇ ਜੋੜਦਿਆਂ ਜੋੜਦਿਆਂ ਕੌਡੀ ਕੌਡੀ ਕਰਕੇ ਕਪਟ ਨਾਲ, ਛਲ ਨਾਲ, ਫਰੇਬ ਨਾਲ, ਬੜਾ ਸੁੰਦਰ ਕਿਹਾ ਕਿ ਸੰਚਤ ਸੰਚਤ ਥੈਲੀ ਕੀਨੀ। ਜੋੜਦਿਆਂ ਜੋੜਦਿਆਂ ਥੈਲੀ ਹੋ ਗਈ, ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ। ਪਰ ਵਰਤ ਨਾ ਸਕਿਆ, ਪਰਮਾਤਮਾ ਨੇ ਕਿਸੇ ਹੋਰ ਨੂੰ ਦੇ ਦਿੱਤੇ। ਕਬੀਰ ਕੌਟੀ ਕੌਟੀ ਜੋਰ ਕੈ ਜੋਰ ਹੈ ਲਾਖ ਕਰੋਰ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਇਸ ਗੱਲ ਨੂੰ ਮੈਂ ਬੜਾ ਸੋਚਿਆ, ਲੰਗੋਟੀ ਸਭ ਤੋਂ ਪਹਿਲੇ ਕਿਉਂ ਤੋੜੀਏ ਤੇ ਪੜਦਾ ਬੰਦੇ ਦਾ ਪਤਾ ਗੱਲ ਕੀ? ਉਹ ਚਾਂਦੀ ਦੇ ਹੁੰਦੇ ਸਨ ਰੁਪਈਏ ਸਿੱਕੇ, ਤੇ ਵਾਂਸਲੀ ਬਣਾ ਕੇ ਨਾ ਉਹ ਗੁੱਥੀ ਤੇ ਤੋੜ ਤੱਕ ਉਹਦੇ ਵਿੱਚ ਭਰੇ ਹੁੰਦੇ ਸਨ ਰੁਪਈਏ, ਤੇ ਉਹ ਲੱਕ ਨਾਲ ਬੰਨੀ ਹੁੰਦੀ ਸਨ। ਉਹ ਪਹਿਲਾਂ ਲੰਗੋਟੀ ਇਹ ਹੀ ਤੋੜਦੇ ਸਨ ਕਿ ਪੈਸਾ ਟਕਾ ਜਿਹੜਾ ਨਾ ਇਹ ਲੰਗੋਟੀ ਦੇ ਵਿੱਚ ਹੀ ਹੈ। ਕਹਿੰਦੇ ਨੇ ਕੌਟੀ ਕੌਟੀ ਜੋਰ ਕਹਿ ਜੋਰ ਲਾਖ ਕਰੋਰ, ਚਲਤੀ ਬਾਰ ਨਾ ਕਛ ਮਿਲਿਓ। ਹੱਦ ਹੋ ਗਈ ਹੈ। ਅੱਜ ਤੱਕ ਨਹੀਂ ਮੈਂ ਵੇਖਿਆ ਕਿ ਕਫਨ ਨੂੰ ਕਿਸੇ ਨੇ ਜੇਬ ਲਾਈ ਹੈ, ਤੁਸੀਂ ਵੇਖਿਆ ਹੋਵੇ ਕਿਸੇ ਤੇ ਦੱਸੋ। ਕਹਿੰਦੇ ਨੇ ਜੇਬ ਲਾਉਣ ਦੀ ਕੀ ਲੋੜ ਹੈ, ਇਹਦੇ ਨਾਲ ਕਿਹੜਾ ਜਾਣਾ ਹੈ, ਇਹਨੇ ਜੇਬ ਵਿੱਚ ਪਾ ਕੇ ਲੈ ਜਾਣਾ। ਕਫਨ ਨੂੰ ਜੇਬ ਨਹੀਂ ਲਾਉਂਦੇ ਕਿ ਕਿਹੜਾ? ਹਰ ਇੱਕ ਨੂੰ ਪਤਾ, ਉਸ ਨੂੰ ਵੀ ਪਤਾ ਸੀ ਨਾਲ ਕੁਛ ਨਹੀਂ ਜਾਣਾ, ਜੋੜਨ ਵਾਲੇ ਨੂੰ ਇਹ ਤੋਰਨ ਵਾਲਿਆਂ ਨੂੰ ਵੀ ਪਤਾ ਨਾਲ ਕੁਛ ਨਹੀਂ ਜਾਣਾ। ਪਰ ਕੋਈ ਦੁਨੀ ਵਰਗਾ, ਦੁਨੀ ਚੰਦ ਵਰਗਾ ਸੁੱਤਾ ਜਦੋਂ ਸਤਿਗੁਰੂ ਸੂਈ ਦਿੰਦੇ ਨੇ ਤੇ ਜਾਗ ਪੈਂਦਾ ਕਿ ਸੂਈ ਵੀ ਨਾਲ ਨਹੀਂ ਜਾਣੀ। ਤੇ ਜਾਣਾ ਫਿਰ ਕੀ ਹੈ? ਕੁਛ ਜਾਣਾ ਵੀ ਹੈ ਕਿ ਨਹੀਂ? ਜਾਣਾ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਏ ਨਾ ਸਾਕੇ ਜਾਲੇ ਜਾਣਾ ਕਿਸਨੇ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਜਾਣਾ ਕਿਸਨੇ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੁੜਾ ਆਈ ਐਸੀ ਥਾਂ ਇੱਕ ਆਉਣੀ ਹੈ ਸਭ ਤੇ ਆਉਣੀ ਹੈ ਉੱਥੇ ਹੱਥ ਨਾ ਅੱਪੜੈ ਜਿਵੇਂ ਡੁੱਬਦੇ ਬੰਦੇ ਦਾ ਹੱਥ ਕਿਸੇ ਥਾਂ ਨਹੀਂ ਪੈਂਦਾ ਉੱਥੇ ਹੱਥ ਨਾ ਅੱਪੜੈ ਕੂਕ ਨਾ ਸੁਣੀਏ ਪੁਕਾਰ ਉੱਥੇ ਕੌਣ ਹੋਵੇਗਾ ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ ਮਿੰਦਨ ਖੂਹੀ ਮੁੰਦੀ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ ਪਰਮਾਤਮਾ ਮਿੱਤਰ ਉਸ ਵੇਲੇ ਬਣਦਾ ਪਰ ਉਸ ਨਾਲ ਤੇ ਤੂੰ ਜੁੜਿਆ ਨਹੀਂ ਉਹ ਖਜ਼ਾਨਾ ਸੀ ਗੁਣਾਂ ਦਾ ਦਇਆ ਸਤ ਸੰਤੋਖ ਧਰਮ ਧੀਰਜ ਇਹ ਮਿਲਨੇ ਸਨ ਉਸ ਕੋਲੋਂ ਲੇਕਿਨ ਉਸ ਦੇ ਨਾਲ ਚਿੱਤ ਨਹੀਂ ਜੋੜਿਆ ਹਾਂਜੀ
ਬਿਸਰਤ ਪ੍ਰਭ ਕੀਤੇ ਦੁੱਖ ਗਨੀ ਹੈ ਮਹਾ ਮੋਹਨੀ ਖਾਇਓ
ਕੌਡੀ ਕੌਡੀ ਜੋੜਦੇ ਆ ਕਪਟ ਨਾਲ ਛਲ ਨਾਲ ਅਨੇਕਾਂ ਜੁਗਤਾਂ ਨਾਲ ਦੌੜ ਭੱਜ ਕੇ ਤੇ ਪ੍ਰਭੂ ਨੂੰ ਵਿਸਰਨ ਨਾਲ ਕਹਿੰਦੇ ਨੇ ਇੰਨੇ ਦੁੱਖ ਆ ਜਾਂਦੇ ਨੇ ਗਿਣੇ ਨਹੀਂ ਜਾਂਦੇ ਉਹਨਾਂ ਨੂੰ ਕਿਵੇਂ ਗਿਣੀਏ ਜਿੰਨੇ ਦੁੱਖ ਨੇ ਸਾਹਿਬ ਜੀ ਕਹਿੰਦੇ ਨੇ ਦੁੱਖ ਆਏ ਨੇ ਉਹਨੂੰ ਭੁੱਲਣ ਕਰਕੇ ਤੇ ਜੇ ਤੈਨੂੰ ਦਾਰੂ ਮਿਲ ਜਾਏ ਨਾ ਪਰਮਾਤਮਾ ਦਾ ਨਾਮ ਤੇ ਦੁੱਖ ਮੁੱਕ ਜਾਣਗੇ ਦੁੱਖ ਦਾਰੂ ਇਹ ਦੁੱਖ ਹੀ ਦਾਰੂ ਬਣ ਜਾਣੇ ਨੇ ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਂ ਹਾਂ ਕਰੀ ਨਾ ਹੋਈ ਦੁੱਖ ਮੋਹਰਾ ਮਾਰਨ ਹਰ ਨਾਮ ਦੁੱਖ ਜ਼ਹਿਰ ਹੈ ਕੌੜਾ ਪਰ ਵੈਦ ਮਾਰਦੇ ਨੇ ਜ਼ਹਿਰ ਨੂੰ ਮਾਰਨ ਮਸਾਲੇ ਕਿਹੜੇ ਪਾਉਣੇ ਨੇ ਮਸਾਲਾ ਹੈ ਪ੍ਰਮਾਤਮਾ ਦਾ ਨਾਮ ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਖਲ ਕਿਹੜਾ ਪੀਸਣ ਵਾਸਤੇ ਸੰਤੋਖ ਦਾ ਟਿਕਿਆ ਉਹਦਾ ਟਿਕਿਆ ਹੋਇਆ ਸਿਲਾ ਸੰਤੋਖ ਪੀਸਣ ਹੱਥ ਦਾਨ ਪੀਸਣ ਵਾਲਾ ਵੱਟਾ ਕਿਹੜਾ ਹੱਥੋਂ ਕੁਛ ਦੇਣਾ ਕੁਛ ਛੱਡਣਾ ਕਿਸੇ ਨੂੰ ਦੇਣਾ ਨਿੱਤ ਨਿੱਤ ਲਿਓ ਨਾ ਸ਼ੀਜੇ ਦੇ ਇਹ ਨਿੱਤ ਦਵਾਈ ਲੈਂਦਾ ਰਹੋ ਦੇਹ ਨਹੀਂ ਛਿਜੇਗੀ ਅੰਤਕਾਲ ਜਮ ਮਾਰੇ ਠੇ ਨਹੀਂ ਤੇ ਜਮ ਦਾ ਡੰਡਾ ਅਖੀਰ ਵੱਜੇਗਾ ਬਿਸਰਤ ਪ੍ਰਭ ਕੇਤੇ ਦੁੱਖ ਗਣੀਐ ਮਹਾਮੋਹਣੀ ਖਾਇਓ ਇਸ ਮਹਾਮੋਹਣੀ ਮਾਇਆ ਨੇ ਮਨਮੁੱਖ ਨੂੰ ਖਾ ਲਿਆ ਮਨਮੁੱਖ ਨੂੰ ਨਿਗਲ ਗਈ ਕਿਉਂਕਿ ਜਿਸ ਨੇ ਬਚਾਉਣਾ ਸੀ ਸੁੱਖ ਉਹਦੀ ਯਾਦ ਵਿੱਚ ਸੁੱਖ ਸੀ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਉਹ ਯਾਦ ਨਹੀਂ ਆਇਆ ਮਹਾਮੋਹਣੀ ਇਹਨੂੰ ਨਿਗਲ ਗਏ ਹਾਂਜੀ
ਕਰੋ ਅਨੁਗ੍ਰਹ ਸਵਾਮੀ ਮੇਰੇ ਗਨੋ ਨਾ ਮੋਹੇ ਕਮਾਇਓ
ਅਨੁਗ੍ਰਹ ਦਾ ਅਰਥ ਹੁੰਦਾ ਕਿਰਪਾ ਹੇ ਮੇਰੇ ਸਵਾਮੀ ਸਵਾਮੀ ਹੁੰਦਾ ਮਾਲਕ ਹੇ ਮਾਲਕ ਹੇ ਸਵਾਮੀ ਮੇਰੇ ਤੇ ਕਿਰਪਾ ਕਰੋ ਤੇ ਮੇਰੇ ਕੀਤੇ ਹੋਏ ਜਿਹੜੇ ਕੰਮ ਨੇ ਨਾ ਉਹਦਾ ਵਿੱਚੋਂ ਤੇ ਚੰਗਾ ਕੋਈ ਨਹੀਂ ਪਰ ਉਹਨਾਂ ਦੀ ਗਿਣਤੀ ਨਾ ਕਰਿਓ ਕਿਰਪਾ ਕਰੋ ਬਾਣੀ ਵਿੱਚ ਤੇ ਸਤਿਗੁਰਾਂ ਐਸਾ ਕਿਹਾ ਕਿ ਦਾਤਾ ਕਿਰਪਾ ਕਰਨੀ ਆਉਣਾ ਤੇ ਤੇਰੇ ਦਰ ਤੇ ਹੈ ਸਭ ਨੇ ਆਉਣਾ ਸਭਨਾ ਨੇ ਮੈਂ ਤਾਂ ਕਿਹਾ ਕਿ ਬਾਣੀ ਚ ਕਿਹਾ ਸਭਨਾ ਕਾ ਦਰ ਲੇਖਾ ਹੋਏ ਹਰ ਇੱਕ ਨੇ ਜਾਣ ਸਭਨਾ ਕਾ ਦਰ ਲੇਖਾ ਹੋਏ ਕਰਨੀ ਬਾਜੋ ਤਰੈ ਨਾ ਕੋਈ ਸ਼ੁਭ ਕਰਨੀ ਤੋਂ ਬਗੈਰ ਕਿਸੇ ਤਰਨਾ ਨਹੀਂ ਭਾਈ ਲੇਖਾ ਜਦੋਂ ਹੋਣਾ ਕਹਿੰਦੇ ਨੇ ਧਰਮ ਰਾਜ ਤੇ ਬੜਾ ਕਰੜਾ ਬਾਣੀ ਚ ਇਹ ਵੀ ਲਿਖਿਆ ਕਰੋ ਧਰਮ ਰਾਜਾ ਬੜਾ ਧਰਮ ਰਾਜ ਕਰਦਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਪਰ ਤੂੰ ਉਸ ਵੇਲੇ ਮਾਂ ਬਣ ਜਾਈ ਮੇਰਾ ਲੇਖਾ ਕਰਨ ਲੱਗਿਆ ਜਿਵੇਂ ਬੱਚੇ ਦੇ ਅਵਗਣ ਮਾਂ ਨਹੀਂ ਵੇਖਦੇ ਸੋ ਤੇ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇ ਰਾਮ ਅਈਆ ਹੋ ਬਾਰਕ ਤੇਰਾ काहे ना खंड से अवगण मेहरा, जे अत क्रोप करे कर धाया ता भी चीत न रख समाया। क्रोध करके मारन नू पैंदा मां ता भी चेते नहीं रखते, उस दे अवगण भुला देंदी है। कहंदे ने असी हां मिट्टी तो बने, सानू मिट्टी तो साजे है, माटी ते जिन साजिया कर दुर्लभ दे। कहंदे ने माटी एक अनेक भांत कर साजी साजन हार, ते मिट्टी नू धोवांगे ते चिकड़ ही बनेगा। जे मिट्टी दे पुतले हां माटी का क्या धुप है स्वामी, मानस की गत ए है। भाई गुरदास जी ने एक बचन लिखया, जदों मैं सुनदा हां तू भगतां नू प्यार करना नराश हो जाना, मैं तो भगती कीती कोई नहीं। जदों मैं सुनदा तू पतत पावन भी है ते आस बजदी है, चलो इस लाइन विच ते आ ही जावांगे। भगत वशल सुन हो तो हो नराश रिदे, पतत पावन सुन आसा उरदार हो। जदों सुनना अंतर जामी है फिर मेरिया करतूतां, जो मैं कम कीते ने तू सारे वेख लैन जानना। कहंदे ने कंब जाना कि एक अवगण बंदा वेखे ते बंदा जीवन नहीं देंदा, ब्लैकमेल करता, इन्ने पैसे दे नहीं ते सोशल मीडिया विच तेरी फोटो पा देंगा। बंदा नहीं बंदे नू छड़दा, ते तू सारे अवगण मेरे वेखे ने, मैं कंब जाना। पर जदों सुनना को दीना ते दया करन वाला है, अंतर जामी सुन कंपत हो अंतरगत, दीन के दयाल सुन भय परमचार हो, जल दर संगम के अफल सेबल द्रम। जिन्नी मर्जी बरसात पै जाए सिमल जड़ा ओ अफल ही रहिंदा, भाव फल फिके फुल बक बके कम न आवन पत, किसे कम नहीं आउंदा। पर जे नेड़े चंदन होवे, चंदन सुगंध संबंध मिलिया गार, ओ सिमल दी लकड़ी भी चंदन दे भाव विक जांदी है, सुगंधी ओहदे विच आ जांदी है। अखीर कहंदे ने साडे काम जेड़े ने साडी शायद नरकां विच भी थां ना मिले। अपनी करनी कर नरक हूं ना पाऊ ठौर, तुमरे बिरद करे असरो संभार हूं। लोहा कैसा भी होवे पारस डरदा नहीं, पारस शो जाए ते सोना बन जांदा। मैं कहना हजार साल दा बुझिया दीवा होवे, जग दे दीवे कोल कर दियो जगा देंदा। वड्डे तो वड्डे पापी जिन्हां दे पाप गिने ही नहीं जांदे, बाणी च कहा जिस पापी को मिले ना ढोई, शरण आवे ते निर्मल होई। ओ भी शरण विच आ जाए ते निर्मल हो जांदा। हुण पाप ते पाप हैन, एक सब तो वड्डा पाप है कि माया वास्ते चलो कोई चोरी करे, पता तो लगता है चोर है, मैं डाकू है, हथियारा है, ठग है, पर धर्म दे ना ते धर्म दा भेख बना के कोई चोला पा के धर्म दा पखंड करे ते ठगे करे, ये सब तो वड्डा पाप। दशमेश पिता दा एक बचन, पाप करो परमार्थ का। कहिंदे ने परमार्थ दे रस्ते चो वो पाप कर दियो, जे पापन ते अत पाप ले जाई। दो नाम इथे मैं लै दिया, एक ते जगन्नाथपुरी सतगुरु गए ते पंडित सिर मारदा ना मूर्तियां सामने रखिया, आहा विष्णु भगवान दे दर्शन हो गए, शिव दे दर्शन हो गए। जदों कहिंदा आहा भगवान नाल परबर बैठे ने, लोकी उसे वेले लोटे च पैसे पाई जान, इनू दर्शन हो गए ने, फल ते सानू मिलना, लै लिये फल। सतगुरु ने कीता मरदानिया चुके जरा पिछले पासे रख दे लोटा, ए दर्शन मेले सारे लोटे दे ही ने, वो लोटा पिछे रखे आ। जदों ने वेखिया कहन लगा मेरा लोटा किथे गया, मैं उन्हू नाश कर देंगा, श्राप देंगा। सतगुरु कहन लगे पंडित जी त्रिलोकी विच ते जो है तुहानू दिसदा पे, ब्रह्मा विष्ण तक वेखदे पए हो, लोटा भी वेखो किथे है। वो पिछे पासे कहंदे ने आंट सेती, आंट पता किनू कहंदे ने, ए उंगल ते एक अंगूठे नाल नक फटनी, आंट सेती नाक पकड़े, ਸੂਝ ਤੇ ਤਿੰਨ ਲੋ ਮਗਰ ਪਾਛੇ ਕਛ ਨਾ ਸੋਝੇ ਪਦਮ ਲੋ ਪਦਮ ਆਸਨ ਕਮਾਲ ਵੇਖਿਆ ਪਿੱਛੇ ਕੋਈ ਨਹੀਂ ਦਿਸਦਾ ਸਿੱਖ ਆਇਆ ਗੁਰੂ ਅਰਜਨ ਦੇਵ ਜੀ ਦੇ ਪਾਸ ਇਸੇ ਥਾਂ ਤੇ ਅੰਮ੍ਰਿਤਸਰ ਸਾਹਿਬ ਹੀ ਤੇ ਬੜਾ ਸੁੰਦਰ ਚੋਲਾ ਪਾਇਆ ਬਹੁਤ ਸੁੰਦਰ ਲਿਬਾਸ ਸਤਿਗੁਰੂ ਕਹਿਣ ਲੱਗੇ ਆ ਗੁਰਮੁਖਾ ਤੇਰੇ ਦਰਸ਼ਨ ਕਰਕੇ ਤੇ ਇੰਜ ਬੜੇ ਮਹਾਂਪੁਰਖ ਦੇ ਸੰਤ ਦੇ ਦਰਸ਼ਨ ਆਉਂਦੇ ਨੇ ਤੇ ਦੱਸ ਆ ਜੋ ਬਾਹਰੋਂ ਦਿਸਣਾ ਪਿਆ ਅੰਦਰੋਂ ਇਹੋ ਕੁਝ ਹੈ ਗੁਰੂ ਦੇ ਸਾਹਮਣੇ ਝੂਠ ਬੋਲਣਾ ਮੁਸ਼ਕਲ ਹੋ ਗਿਆ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਤੇ ਮੈਨੂੰ ਜੇ ਫੜ ਹੀ ਲਿਆ ਨਾ ਹੁਣ ਸਮਝ ਹੀ ਗਏ ਹੋ ਤੇ ਲੁਕਾਵਾਂ ਮੈਂ ਤੁਹਾਡੇ ਕੋਲ ਕਿ ਨਾ ਜੇ ਮੇਰਾ ਬਹੋੜਾ ਕੰਮ ਕਰਨਾ ਸੋਨੇ ਦਾ ਤੇ ਕਹਿਣ ਲੱਗੇ ਜੇਕਰ ਮਾਤ ਘਰਾਵੈ ਘਾਟ ਚੌਥਾ ਭਾਗ ਲਿਓ ਮੈਂ ਘਾਟ ਸੱਕੀ ਮਾਂ ਵੀ ਆ ਜਾਏ ਨਾ ਗਹਿਣਾ ਕਢਾਉਣ ਚੌਥਾ ਹਿੱਸਾ ਤੇ ਮੈਂ ਉਹਦਾ ਵੀ ਕੱਟ ਲੈਣਾ ਬਾਦਸ਼ਾਹ ਕਹਿਣ ਲੱਗੇ ਫਿਰ ਚੋਲਾ ਚਾਲਾ ਕਾਹਦੇ ਲਈ ਪਾਇਆ ਏ ਕਹਿਣ ਲੱਗਾ ਧੋਖਾ ਦੇਣ ਵਾਸਤੇ ਮੈਂ ਸਮਝਿਆ ਇਹ ਸੀ ਕਿ ਗੁਰੂ ਕੇ ਸਿੱਖ ਸਾਰੇ ਹੀ ਮੇਰੇ ਕੋਲ ਆਉਣਗੇ ਤੇ ਮੈਂ ਤੇ ਇਸ ਲਈ ਆਇਆ ਫਿਰ ਕਵਾਚਾ ਨੇ ਨਜ਼ਰ ਕੀਤੀ ਤਾਰ ਦਿੱਤਾ ਕਹਿਣ ਲੱਗੇ ਗੱਲ ਦੱਸ ਅੱਗੋਂ ਕੀ ਮਰਜ਼ੀ ਇਹੋ ਕੁਛ ਕਰਨਾ ਕਿ ਜਾਂ ਸੁਧਰਨਾ ਕਹਿਣ ਲੱਗਾ ਸਭ ਕੁਛ ਛੱਡਿਆ ਤੁਹਾਡੇ ਸ਼ਰਨ ਫੜੇ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣੀ ਘਾਟ ਨਜ਼ਰ ਆ ਗਈ ਹੈ ਮੈਨੂੰ ਆਪਣਾ ਹਮ ਅੰਧ ਲੇ ਅੰਧ ਬਿਖੇ ਬਿਖਰਾ ਤੇ ਕਿਉਂ ਚਾਲੇ ਗੁਰ ਚਾਲੀ ਹੁਣ ਤੇ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲ ਵੱਡੇ ਵੱਡੇ ਪਾਪੀ ਤਰਗ ਮੈਂ ਇੱਕ ਪੰਕਤੀ ਪੜਾਂ ਇੱਕ ਦਾ ਨਾਂ ਲਓ ਜਿਹਨੇ ਨਾਮ ਜਪਿਆ ਹੋਵੇ ਤੇ ਕਲੰਕ ਰਹਿ ਗਿਆ ਹੋਵੇ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਿਤ ਪਵਿੱਤ ਭਏ ਰਾਮ ਕਹਿਤ ਹੀ ਕਹਿੰਦੇ ਨੇ ਗਣੋ ਨਾ ਮੋਹੇ ਕਮਾਇਓ ਮੇਰਾ ਕਮਾਇਆ ਜਿਹੜਾ ਇਹਦੀ ਗਿਣਤੀ ਨਾ ਕਰਿਓ ਹਾਂਜੀ
ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣ ਆਇਓ
ਗੋ ਦਾ ਅਰਥ ਹੈ ਗਿਆਨ ਦੁਆਰਾ ਜੋ ਜਾਣਿਆ ਜਾਏ ਬਿੰਦ ਜਾਣਨਾ ਗਿਆਨ ਦੁਆਰਾ ਜਾਣਿਆ ਜਾਏ ਜੋ ਸਭ ਦੇ ਦਿਲ ਦੀ ਜਾਣਦਾ ਸਭ ਦਾ ਪਾਲਕ ਹੈ ਦਇਆ ਦਾ ਘਰ ਹੈ ਕਿਰਪਾ ਦਾ ਘਰ ਹੈ ਸੁੱਖਾਂ ਦਾ ਸਾਗਰ ਹੈ ਸਾਹਿਬ ਕਹਿੰਦੇ ਨੇ ਨਾਨਕ ਹਰ ਸਰਨ ਆਇਓ ਸਰਨ ਆਇਓ ਸ਼ਬਦ ਦਾ ਅਰਥ ਹੈ ਸ਼ਰਨ ਆਇਓ ਮੈਂ ਉਸ ਦੀ ਸ਼ਰਨ ਵਿੱਚ ਆ ਗਿਆ ਉਸ ਤੇ ਕਿਰਪਾ ਬਖਸ਼ ਲੈਣ ਵਾਸਤੇ ਆ ਗਿਆ ਹਾਂਜੀ ਸਤਿਗੁਰੂ ਬਖਸ਼ਿਸ਼ ਕਰੇ ਸਮਾਂ ਹੋ ਗਿਆ ਹੁਣ ਇਸ ਤੋਂ ਅੱਗੇ ਨਾ ਜਾਵਾਂ ਸਮੇਂ ਤੋਂ ਅੱਗੇ ਜਾਣ ਦਾ ਮੇਰਾ ਸੁਭਾਵ ਨਹੀਂ ਚਾਹੁੰਦਾ ਸਮੇਂ ਦੇ ਵਿੱਚ ਰਹਿ ਕੇ ਜਿਹੜੀ ਵਿਚਾਰ ਹੋਵੇ ਹੋਵੇ ਸ਼ਰਨ ਕੀ ਹੈ ਬਸ ਇਹ ਕਹਿ ਕੇ ਸਮਾਪਤ ਕਰਾਂ ਸ਼ਰਨ ਹੈ ਇਹ ਜੇਕਰ ਮਿਥ ਲਿਆ ਨਾ ਮੈਂ ਕੁਛ ਕੀਤਾ ਮੱਥਾ ਹੀ ਚੰਗੀ ਤਰ੍ਹਾਂ ਟੇਕਿਆ ਮੈਂ ਟੇਕਿਆ ਮੈਂ ਨਿਤਨੇਮ ਕੀਤਾ ਮੈਂ ਸਿਮਰਨ ਕੀਤਾ ਮੈਂ ਸੇਵਾ ਕੀਤੀ ਹੈ ਭਾਵੇਂ ਸਾਰੀ ਦਿਹਾੜੀ ਗੁਰਦੁਆਰੇ ਬੈਠਾ ਰਹਿ ਸ਼ਰਨ ਆਇਆ ਨੂੰ ਉਹ ਨਹੀਂ ਸਮਝਿਆ ਸ਼ਰਨ ਆਇਆ ਸਮਝਦਾ ਭਾਈ ਮੰਝ ਵਰਗਾ ਗੁਰੂ ਸਾਹਿਬ ਖੂਹ ਚੋਂ ਕੱਢ ਕੇ ਗੱਲ ਨਾਲ ਲਾ ਲੈਂਦੇ ਨੇ ਤੇ ਕਹਿੰਦਾ ਦਾਤਿਆ ਇੱਕ ਮੰਗ ਮੰਗਾਂ ਕਹਿਣ ਲੱਗੇ ਇਹੋ ਤੇ ਮੈਂ ਕਹਿੰਦਾ ਕਿ ਕੁਛ ਤੇ ਮੰਗ ਕਹਿਣ ਲੱਗੇ ਕਸਵੱਟੀ ਬੜੀ ਸਖਤ ਹੈ ਤੇ ਕੱਲ ਜੁਗੇ ਜੀਵਾਂ ਕਿ ਜ਼ਰਾ ਕੁ ਨਰਮ ਕਰ ਦਿਓ ਸਤਿਗੁਰਾਂ ਨੇ ਕਿਹਾ ਜਿਹੜਾ ਖੋਟਾ ਸੋਨਾ ਹੈ ਉਹ ਅੱਗ ਤੋਂ ਡਰਦਾ ਵੀ ਕਾਲਾ ਨਾ ਹੋ ਜਾ ਜਿਹੜਾ ਖਰਾ ਸੋਨਾ ਨਾ ਭਾਈ ਮੰਝ ਉਹ ਤੇ ਗੁਰੂ ਦੀ ਕੁਠਾਲੀ ਚ ਪੈ ਕੇ ਢਲ ਕੇ ਚਮਕਦਾ ਔਰ ਪਤਾ ਲੱਗਦਾ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਮਨਾ ਸਾਬਰ ਸਿਦਕ ਸ਼ਹੀਦ ਭਰਮ ਭੁੱਖ ਹੋਮਨਾ ਅੱਜ ਦੀ ਵਿਚਾਰ ਇੱਥੇ ਸਮਾਪਤ ਹੈ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਭੁੱਲਾਂ ਖਿਮਾ ਕਰਨੀਆਂ ਜੀ ਉਹ ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ ਸਮਾਪਤੀ ਕਰੀਏ ਜੀ ਹਾਂਜੀ
ਕਰੋ ਅਨੁਗ੍ਰਹੋ ਸਵਾਮੀ ਮੇਰੇ ਗਨੋ ਨਾ ਮੋਹੇ ਕਮਾਇਓ ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣ ਆਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ